ਸਤਿਗੁਰਾਂ ਨੇ ਸਾਨੂੰ ਨਾਮ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਕਿ ਜ਼ਿੰਦਗੀ ਦੀ ਕੋਈ ਵੀ ਜਿਹੜਾ ਕੰਮ ਕਰਨਾ ਹੈ ਉਹ ਰੱਬ ਨਾਲ ਜੁੜ ਕੇ, ਨਾਮ ਨਾਲ ਜੁੜ ਕੇ, ਭਾਵੇਂ ਪਰਿਵਾਰਕ ਜੀਵਨ ਜੀਵਣਾ ਹੈ, ਭਾਵੇਂ ਵਿਵਹਾਰਕ, ਭਾਈਚਾਰਕ ਜਾਂ ਫਿਰ ਪਰਮਾਰਥਕ ਜੀਵਨ, ਕਿਉਂਕਿ ਨਾਮ ਨਾਲ ਜੁੜਾਂਗੇ। ਨਾਮ ਤਾਂ ਗੁਰਬਾਣੀ ਵਿੱਚ ਲਿਖਿਆ ਖੁਨਕ ਨਾਮ, ਠੰਡਾ ਨਾਮ ਹੈ, ਤਾਂ ਸਾਡਾ ਹਿਰਦਾ ਵੀ ਠੰਡਾ ਠਾਰ ਹੋਏਗਾ ਅਤੇ ਇਸ ਸੀਤਲ ਹਿਰਦੇ ਨਾਲ ਜਿਹੜੇ ਵੀ ਕਰਮ ਕਰਾਂਗੇ ਉਸ ਵਿੱਚ ਮਿਠਾਸ ਹੋਵੇਗੀ ਅਤੇ ਲੋਕਾਂ 'ਤੇ ਉਸਦਾ ਸੁਖਦਾਈ ਅਸਰ ਹੋਵੇਗਾ। ਪਰ ਜਦੋਂ ਅਸੀਂ ਗੁਰੂ ਦਾ ਇਹ ਤਾਕੀਦੀ ਹੁਕਮ, ਨਾਮ ਨਾਲ ਜੁੜਨ ਵਾਲਾ, ਇਸ ਨੂੰ ਭੁਲਾ ਦਿੰਦੇ ਹਾਂ ਤਾਂ ਠੰਡ ਦੀ ਥਾਂ ਸਾਡੇ ਅੰਦਰ ਤਪਸ਼ ਪੈਦਾ ਹੋ ਜਾਂਦੀ ਹੈ ਅਤੇ ਤਪਸ਼ ਤਾਂ ਐਸੀ ਚੀਜ਼ ਹੈ ਕਿ ਗੁਣਾਂ ਨੂੰ ਵੀ ਔਗੁਣਾਂ ਵਿੱਚ ਬਦਲ ਦਿੰਦੀ ਹੈ। ਹੁਣ ਭਗਤੀ ਕਰਨਾ ਗੁਰਬਾਣੀ ਵਿੱਚ ਸਾਨੂੰ ਤਾਕੀਦੀ ਹੁਕਮ ਹੈ, ਕਿਤਨੀ ਉੱਤਮ ਕਿਰਿਆ ਹੈ, ਪਰ ਜਦੋਂ ਅਸੀਂ ਤਪਸ਼ ਵਿੱਚ ਭਗਤੀ ਕਰਦੇ ਹਾਂ ਇਹ ਵੀ ਔਗੁਣ ਬਣ ਜਾਂਦੀ ਹੈ। ਇਸੇ ਕਰਕੇ ਕਿਸੇ ਮਹਾਂਪੁਰਖ ਨੇ ਲਿਖਿਆ ਹੈ ਕਿ ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ, ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ। ਇਹ ਮਜ਼ਬਾਂ ਦੇ ਵੈਰ ਦੁਵੈਤ, ਤਪੀ ਹੋਈ, ਮੋਈ ਹੋਈ, ਮਨੂਰ ਹੋਈ ਹੋਈ ਜਗਿਆਸਾ ਹੀ ਤਾਂ ਹੈ। ਹਾਂਜੀ, ਜਦੋਂ ਜਗਿਆਸੂ ਦੀ ਜਗਿਆਸਾ ਤਪ ਜਾਂਦੀ ਹੈ ਤਾਂ ਈਰਖਾ ਦੁਵੈਤ ਵਿੱਚ ਬਦਲ ਜਾਂਦੀ ਹੈ। ਪਿਆਰ ਦੀ ਥਾਂ ਫਿਰ ਆਪਸ ਵਿੱਚ ਹੀ ਅਸੀਂ ਈਰਖਾ ਦੁਵੈਤ ਕਰਦੇ ਹਾਂ, ਕਿਸੇ ਦੀ ਨਿੱਕੀ ਜਿਹੀ ਗੱਲ ਦੇਖੀ ਪੂਰਾ ਫੈਲਾ ਦਿੰਦੇ ਹਾਂ। ਇਹ ਉਹ ਕਰਦੇ ਹਨ ਜਿਨ੍ਹਾਂ ਦੀ ਜਗਿਆਸਾ ਤਪ ਜਾਂਦੀ ਹੈ। ਸੋ ਜਦੋਂ ਈਰਖਾ ਦੁਵੈਤ ਕਰਦਾ ਹੈ ਜਗਿਆਸੂ, ਇਸ ਹਾਲਤ ਵਿੱਚ ਤਾਂ ਇਹ ਦੀਨਦਾਰ ਦੁਨੀਆਦਾਰ ਤੋਂ ਵੀ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਸੋ ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਤੇ ਕਲੇਸ਼। ਇਉਂ ਕਰਮ ਵੀ, ਜਪ ਵੀ, ਤਪ ਵੀ, ਪੂਜਾ ਵੀ, ਸੇਵਾ ਵੀ, ਹਾਂਜੀ ਪਿਆਰ ਆਦਿ ਸਭ ਰੋਗ ਹਨ। ਕਿਉਂ? ਕਿਉਂਕਿ ਤਪਸ਼ ਵਿੱਚ ਕੀਤੇ ਜਾਂਦੇ ਹਨ। ਤਪਸ਼ ਵਿੱਚ ਇਹ ਤਾਕਤ ਹੈ ਕਿ ਉੱਤਮ ਗੁਣਾਂ ਨੂੰ, ਜਪ ਤਾਂ ਪੂਜਾ ਸੇਵਾ ਆਦਿ ਨੂੰ ਵੀ ਇਹ ਰੋਗੀ ਬਣਾ ਦਿੰਦੀ ਹੈ। ਹੁਣ ਕਿਸੇ ਨਾਲ ਅਸੀਂ ਜਦੋਂ ਤਪਸ਼ ਵਿੱਚ ਆ ਕੇ ਭੈੜਾ ਸਲੂਕ ਕਰਦੇ ਹਾਂ, ਪਹਿਲਾ ਨੁਕਸਾਨ ਤਾਂ ਇਹ ਹੁੰਦਾ ਹੈ ਕਿ ਸਾਡਾ ਮਨ ਮੈਲਾ ਹੋ ਜਾਂਦਾ ਹੈ। ਦੂਸਰਾ ਨੁਕਸਾਨ, ਉਸ ਸ਼ਖਸ ਦੇ ਅੰਦਰ ਸਾਡੇ ਪ੍ਰਤੀ ਐਲਰਜੀ ਪੈਦਾ ਹੋ ਜਾਂਦੀ ਹੈ ਅਤੇ ਉਹ ਐਲਰਜੀ ਵਾਲੀਆਂ ਜਦੋਂ ਉਸਦੇ ਅੰਦਰ ਉਹ ਜ਼ਹਿਰੀਲੀਆਂ ਕਿਰਨਾਂ ਨਿਕਲਦੀਆਂ ਹਨ, ਉਹ ਸਾਡੇ ਮਨ 'ਤੇ ਅਸਰ ਪਾਉਂਦੀਆਂ ਹਨ, ਇਕਾਗਰ ਹੋਣ ਨਹੀਂ ਦਿੰਦੀਆਂ। ਇਹ ਦੂਸਰਾ ਨੁਕਸਾਨ। ਤੀਸਰਾ ਨੁਕਸਾਨ, ਉਸਦੇ ਅੰਦਰ ਕਈ ਵਾਰੀ ਐਲਰਜੀ ਇਤਨੀ ਵੱਧ ਜਾਂਦੀ ਹੈ ਕਿ ਸਾਡੇ ਲਈ ਤਾਂ ਐਲਰਜੀ ਹੁੰਦੀ ਹੈ, ਜਿਸ ਸੰਸਥਾ ਵਿੱਚ ਅਸੀਂ ਰਹਿੰਦੇ ਹਾਂ ਉਸ ਸੰਸਥਾ ਪ੍ਰਤੀ ਵੀ ਐਲਰਜੀ ਵੱਧ ਜਾਂਦੀ ਹੈ। ਫਿਰ ਉਹ ਸੰਸਥਾ ਨੂੰ ਬਦਨਾਮ ਕਰਦਾ ਹੈ, ਆਪ ਤਾਂ ਬਦਨਾਮ ਕਰਦਾ ਹੀ ਹੈ, ਦੋ ਚਾਰਾਂ ਹੋਰਾਂ ਨੂੰ ਵੀ ਦੱਸਦਾ ਹੈ। ਸੋ ਸਾਡੇ ਬਜ਼ੁਰਗਾਂ ਨੇ ਕਿਤਨੀ ਮਿਹਨਤ ਕਰਕੇ ਲੋਕਾਂ ਦੇ ਅੰਦਰ ਕਿਸੇ ਸੰਸਥਾ ਵਾਸਤੇ ਪਿਆਰ ਜਗਾਉਂਦੇ ਹਨ, ਪਰ ਅਸੀਂ ਆਪਣੀ ਤਪਸ਼ ਕਾਰਨ ਉਸਦੀ ਵੀ ਬਦਨਾਮੀ ਦਾ ਕਾਰਨ ਬਣਦੇ ਹਾਂ। ਕਈ ਵਾਰੀ ਇਸ ਤੋਂ ਅਗਾਂਹ ਸਾਰੀ ਕੌਮ ਨਾਲ ਵੀ ਐਲਰਜੀ ਪੈਦਾ ਹੋ ਜਾਂਦੀ ਉਸ ਸ਼ਖਸ ਨੂੰ ਜਿਸ ਨਾਲ ਅਸੀਂ ਤਪਸ਼ ਵਾਲਾ ਵਤੀਰਾ ਕਰਦੇ ਹਾਂ। ਸੋ ਜਿਸ ਤਪਸ਼ ਵਿੱਚ ਇਤਨੀ ਤਾਕਤ ਹੈ ਕਿ ਗੁਣਾਂ ਨੂੰ ਵੀ ਔਗੁਣ ਵਿੱਚ ਬਦਲ ਦਿੰਦੀ ਹੈ, ਇਹ ਤਪਸ਼ ਹੈ ਕੀ? ਇਸ ਪ੍ਰਤੀ ਗੁਰਮੁਖ ਪਿਆਰਿਆਂ ਨੇ 8 ਲੇਖ ਲਿਖੇ ਹਨ। ਬਹੁਤ ਵੱਡਾ ਵਿਸ਼ਾ ਹੈ, ਪਰ ਅਸੀਂ ਸਿਰਫ 1 ਲੇਖ ਆਪ ਜੀ ਨੂੰ ਸਰਵਣ ਕਰਾਵਾਂਗੇ, ਪਿਆਰ ਨਾਲ ਸਰਵਣ ਕਰਨਾ। ਇਸ ਤਪਸ਼ ਨੂੰ ਮਾਨਸਿਕ ਅੱਗ ਵੀ ਕਹਿੰਦੇ ਹਨ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈ ਹੈ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਝੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ ਅਤੇ ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸਦਾ ਇਲਾਜ ਨਹੀਂ ਹੋ ਸਕਦਾ। ਜੇ ਬਿਨਾਂ ਪਹਿਚਾਣ ਤੋਂ ਇਲਾਜ ਕਰਾਂਗੇ ਵੀ ਤਾਂ ਗਲਤ ਹੋਵੇਗਾ। ਸੋ ਇਸ ਲੇਖ ਦੀਆਂ ਪਿਛਲੀਆਂ ਭਾਗਾਂ ਵਿੱਚ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬਹੁਤ ਕੁਝ ਦਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ ਜਾਂ ਸੁਣ ਸੁਣਾ ਕੇ ਜਾਂ ਸਮਝ ਸਮਝਾ ਕੇ ਜਾਂ ਫੋਕਾ ਗਿਆਨ ਘੋਟ ਕੇ ਜਾਂ ਵੇਦਾਂਤ ਦੀਆਂ ਫਿਲਾਸਫੀਆਂ ਘੋਖ ਕੇ ਵਿਗਿਆਨਕ ਖੋਜਾਂ, ਅਨੇਕਾਂ ਭੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ ਜਾਂ ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸ਼ਾਂਤ ਨਾ ਆਈ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਤਰ ਪਾਥਰ ਕੈਸੇ ਤਰੇ ਅਥਾ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਦਰਗੈ ਨਹੀਂ ਸਿੱਜੈ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਇਹ ਗੁੱਝੀ ਮਾਨਸਿਕ ਅੱਗ ਮੱਛਰ ਅਤੇ ਕੀੜਿਆਂ ਮਕੌੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਪਕੇ ਵਿੱਚ ਹੀ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ ਬਾਲਦੀ ਹੈ ਤੇ ਤਬਾਹ ਕਰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਝੀ ਅੱਗ ਦੀ ਜਨਮ ਭੂਮੀ, ਜੀਵਨ ਖੇਤਰ, ਇਹਨਾਂ ਦਾ ਖੇਲ ਅਖਾੜਾ, ਵਰਤ ਵਰਤਾਰਾ, ਬੋਲਬਾਲੇ ਦਾ ਕੇਂਦਰ ਜਾਂ ਸੋਮਾ ਸਾਡਾ ਅੰਦਰਲਾ ਮਾਨਸਿਕ ਮੰਡਲ ਅਥਵਾ ਮਨ ਚਿੱਤ ਬੁੱਧੀ ਅੰਤਸ਼ਕਰਨ ਤਾਂ ਸੀਮਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੇ ਕਾਰਨ ਜਵਾਲਾਮੁਖੀ ਵਾਂਗ ਗੁੱਝੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਮਗ ਕੇ ਪ੍ਰਗਟ ਹੁੰਦੀ ਹੈ, ਪ੍ਰਕਾਸ਼ਿਤ ਹੁੰਦੀ ਹੈ, ਗਜਦੀ ਵਜਦੀ ਤੇ ਤਬਾਹੀ ਮਚਾਉਂਦੀ ਹੈ। ਇਸ ਲਈ ਇਸ ਗੁੱਝੀ ਅੱਗ ਨੂੰ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਬਚਾਓ, ਇਲਾਜ ਕਰਨ ਦਾ ਉਪਾਅ ਸਾਡੇ ਅੰਤਰ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਧਿਆਨ ਦੇਣਾ ਜੀ, ਇਹ ਅੱਗ ਦੀ ਜਿਹੜੀਆਂ ਵਾਸ਼ਨਾਵਾਂ ਹਨ, ਇਹਨਾਂ ਦੀ ਅੰਸ਼, ਇਹਨਾਂ ਦਾ ਖੇਲ ਅਖਾੜਾ ਕਿੱਥੇ ਆਉਂਦਾ ਹੈ, ਇਹਨਾਂ ਦਾ ਕੇਂਦਰ ਕਿਹੜੀ ਥਾਂ ਹੈ? ਸਾਡਾ ਮਨ ਚਿੱਤ ਬੁੱਧੀ ਅੰਤਸ਼ਕਰਨ, ਭਾਵੇਂ ਉਪਾਧੀ ਅੰਤਸ਼ਕਰਨ ਵਿੱਚ ਉਪਜੇ ਜਾਂ ਚਿੱਤ ਵਿੱਚੋਂ ਜਾਂ ਮਨ ਵਿੱਚੋਂ ਜਾਂ ਬੁੱਧੀ ਵਿੱਚੋਂ, ਤੇ ਜਦੋਂ ਅਸੀਂ ਇਸ ਨੂੰ ਰੂਪਮਾਨ ਕਰਦੇ ਹਾਂ ਸਰੀਰ ਦੇ ਰਾਹੀਂ ਕਰਦੇ ਹਾਂ, ਸੋ ਸਾਡੇ ਇਹ ਪੰਜੇ ਤਬਕੇ ਜਿਹੜੇ ਹਨ, ਮਨ, ਚਿੱਤ, ਬੁੱਧੀ, ਅੰਤਸ਼ਕਰਨ ਤੇ ਸਰੀਰ, ਇਸ ਅੱਗ ਦੀ ਲਪੇਟ ਵਿੱਚ ਹਨ। ਨਾ ਬੁੱਧੀ ਦੁਆਰਾ ਫਿਰ ਇਸ ਦਾ ਇਲਾਜ ਹੋ ਸਕਦਾ ਹੈ, ਨਾ ਚਿੱਤ ਦੁਆਰਾ, ਨਾ ਅੰਤਸ਼ਕਰਨ ਦੁਆਰਾ, ਨਾ ਸਰੀਰ ਦੁਆਰਾ, ਨਾ ਮਨ ਦੁਆਰਾ। ਕਿਉਂਕਿ ਸਾਡੀ ਆਤਮਾ ਇਸ ਅੱਗ ਦੀ ਲਪੇਟ ਤੋਂ ਬਾਹਰ ਹੈ, ਸੋ ਇਸ ਅੱਗ ਦਾ ਇਲਾਜ ਆਤਮਕ ਮੰਡਲ ਵਿੱਚ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਣਹੋਣ ਦਾ ਹੀ ਨਾਮ ਹੈ। ਹਨੇਰਾ ਢੋਣ ਨਾਲ ਖਤਮ ਨਹੀਂ ਹੋ ਸਕਦਾ, ਅਗਨੀ ਨੂੰ ਲੱਕੜਾਂ ਅਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ ਹੋਮੇ ਦਾ ਭਰਮ ਵੀ ਆਤਮਕ ਰੋਸ਼ਨੀ ਦੀ ਅਣਹੋਣ ਜਾਂ ਭੁੱਲ ਤੋਂ ਹੀ ਉਪਜਾ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਇਸ ਗੁੱਝੀ ਅਗਨੀ ਵਿੱਚ ਰਹਿੰਦਿਆਂ, ਬਹਿੰਦਿਆਂ, ਵਸਦਿਆਂ, ਜੰਮਦਿਆਂ, ਮਰਦਿਆਂ, ਦੁੱਖ ਭੋਗਦਿਆਂ, ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ, ਉਮਰਾਂ, ਜਨਮ ਤੇ ਯੁੱਗ ਬੀਤ ਗਏ ਹਨ। ਹਾਂਜੀ, ਹੁਣ ਤੋਂ ਹੀ ਨਹੀਂ ਕਿ ਸਿਰਫ ਇਸ ਜਨਮ ਵਿੱਚ ਦੋ ਚਾਰ ਸਾਲ ਤੋਂ ਅਸੀਂ ਈਰਖਾ, ਦੁਆਤ ਜਾਂ ਕਾਮ ਕ੍ਰੋਧ ਜਾਂ ਰੋਸੇ ਗਿਲੇ ਜਾਂ ਫੈਸ਼ਨ ਪ੍ਰਸਤੀ ਇਹਨਾਂ ਮਾਨਸਿਕ ਵਾਸ਼ਨਾਵਾਂ ਵਿੱਚ ਸੜਦੇ ਬਲਦੇ ਹਾਂ। ਇਹ ਜੇ ਜੀਵਨ ਜੀਵਦਿਆਂ ਤਾਂ ਸਾਨੂੰ ਕਈ ਸਾਲ, ਕਈ ਉਮਰਾਂ, ਕਈ ਜਨਮ, ਇੱਥੋਂ ਤਾਂ ਕਿ ਕਈ ਯੁੱਗ ਬੀਤ ਗਏ ਹਨ ਜੀਵਦਿਆਂ, ਪਰ ਫਿਰ ਵੀ ਇਸ ਗੁੱਝੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਗਿਆਨ ਹੀ ਨਹੀਂ, ਖਿਆਲ ਹੀ ਨਹੀਂ, ਪਹਿਚਾਣ ਹੀ ਨਹੀਂ ਤੇ ਚਿੰਤਾ ਹੀ ਨਹੀਂ, ਨਿਸ਼ਚੈ ਹੀ ਨਹੀਂ ਇਹਨਾਂ ਗੱਲਾਂ ਤੇ। ਜਦ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਅ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ, ਚਿੱਤ, ਬੁੱਧੀ ਤੇ ਅੰਤਸ਼ਕਰਨ ਵਿੱਚ ਇਤਨੀ ਧਸ ਵਸ ਰਸ ਕੇ ਸਮਾ ਗਈ ਹੈ ਕਿ ਸਾਡੇ ਜੀਵਨ ਦਾ ਅਨਿਖੜਵਾਂ ਅੰਸ਼ ਬਣ ਗਈ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਇਸ ਦੇ ਸੇਕ ਦਾ ਪ੍ਰਕਾਸ਼, ਪ੍ਰਗਟਾਵਾ, ਬੋਲਬਾਲਾ, ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਦੀ ਭਾਅ, ਜਲਵਾ, ਸੇਕ, ਲਾਟਾਂ, ਭਾਂਬੜ, ਸਾੜ, ਧੂੰਆਂ, ਕਾਲਕ, ਤਬਾਹੀ ਹਰ ਪਾਸੇ ਦਿਖਾਈ ਦੇ ਰਹੀ ਹੈ। ਹਾਂਜੀ, ਜੀਵਨ ਦੇ ਸਾਡੇ ਹਰ ਪੱਖ ਵਿੱਚ, ਸਾਡੀ ਕਹਿਣੀ ਵਿੱਚ, ਸਾਡੀ ਬੋਲਣੀ ਵਿੱਚ, ਸਾਡੀ ਤੱਕਣੀ ਵਿੱਚ, ਸਾਡੇ ਪਰਮਾਰਥਕ ਜੀਵਨ ਵਿੱਚ, ਹਰ ਪੱਖ ਵਿੱਚ ਇਸ ਅੱਗ ਦਾ ਜਿਹੜਾ ਪ੍ਰਗਟਾਵਾ ਹੋ ਰਿਹਾ ਹੈ। ਸੋ ਹੁਣ ਦੇਖੀਏ ਕਿ ਇਸ ਅੱਗ ਦਾ ਮੁੱਢਲਾ ਕਾਰਨ ਕੀ ਹੈ। ਜਦ ਅਸੀਂ ਆਰਾਮ ਕਰਦੇ ਆਉਂਦੇ ਹਾਂ ਤਾਂ ਸਾਡਾ ਸਰੀਰ ਸਾਧਾਰਨ ਹਾਲਤ ਵਿੱਚ ਆਉਂਦਾ ਹੈ, ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ, ਕੰਮਕਾਰ ਕਰਦੇ ਹਾਂ ਜਾਂ ਦੌੜਦੇ ਹਾਂ, ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ। ਇਹ ਉਹ ਗੱਲ ਮਸ਼ੀਨਾਂ ਦੀ ਹੈ, ਰੁਕੀਆਂ ਤਾਂ ਠੰਡੀਆਂ, ਚਲਦੀਆਂ ਤਾਂ ਗਰਮ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀਆਂ ਬਾਰਮੁਖੀ ਹੋ ਕੇ ਦੌੜਦੀਆਂ ਹਨ, ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਰਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ, ਤੇ ਅੰਤਰਮੁਖੀ ਰਹਿਣਾ ਹੀ ਠੰਡ ਨੂੰ ਮਹਿਸੂਸ ਕਰਨਾ ਹੈ। ਧਿਆਨ ਦੇਣਾ ਜੀ, ਜਦੋਂ ਸਾਡੀ ਬਿਰਤੀ ਬਾਰਮੁਖੀ ਹੁੰਦੀ ਹੈ ਤਾਂ ਹੀ ਇਹ ਅੱਗ ਵੱਧਦੀ ਹੈ। ਸੋ ਬਿਰਤੀਆਂ ਦਾ ਬਾਰਮੁਖੀ ਰਹਿਣਾ ਹੀ ਇਹ ਅਗਨੀ ਦਾ ਮੁੱਢਲਾ ਕਾਰਨ ਹੈ ਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਝੀ ਅਗਨੀ ਤੋਂ ਬਚਣ ਲਈ ਇਉਂ ਉਪਦੇਸ਼ ਦਿੱਤੇ ਗਏ ਹਨ, ਫਿਰ ਘਰ ਬੈਸੋ ਹਰ ਜਨ ਪਿਆਰੇ, ਕਿਉਂਕਿ ਅੰਤਰਮੁਖੀ ਰਹਿਣਾ, ਆਤਮਕ ਮੰਡਲ ਵਿੱਚ ਜੀਵਣਾ, ਉੱਥੇ ਅੱਗ ਦੀ ਉਪਾਧੀ ਨਹੀਂ, ਉੱਥੇ ਠੰਡ ਹੈ। ਇਸੇ ਲਈ ਸਾਨੂੰ ਇਹ ਉਪਦੇਸ਼ ਦਿੱਤਾ ਗਿਆ ਹੈ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਮਨ ਰੇ ਫਿਰ ਰਹੋ ਮਤ ਕਤ ਜਾਈ ਜੀਓ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਕਲ ਤਾਤੀ ਠਾਂਡਾ ਹਰ ਨਾਂ, ਸਿਮਰ ਸਿਮਰ ਸਦਾ ਸੁਖ ਪਾਓ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਉ ਨਿਤ ਪਾਈ। ਪਰ ਅੰਤਰਮੁਖੀ ਰਹਿਣਾ ਤਾਂ ਇੱਕ ਪਾਸੇ ਰਿਹਾ, ਕਈ ਵਾਰੀ ਤਾਂ ਅਸੀਂ ਜਾਣ ਬੁੱਝ ਕੇ ਜਾਂ ਰਿਸੋ ਰਿਸੀ ਬੇਲੋੜੇ ਰੁਝੇਵਿਆਂ ਜਾਂ ਝਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਵੀ ਫੁਰਸਤ ਨਹੀਂ ਆਉਂਦੀ, ਆਪਣੇ ਆਪ ਝਮੇਲੇ ਸਹਿੜੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਂ ਮਖਾਂ ਅਜਾਈ ਖਲ ਜਗਨ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹਿੜ ਲੈਂਦੇ ਹਾਂ। ਇਹਨਾਂ ਆਪੂ ਸਹਿੜੇ ਬੇਲੋੜੇ ਝਮੇਲਿਆਂ ਦੁਆਰਾ ਅਸੀਂ ਕਈ ਖਲ ਜਗਨ ਅਤੇ ਪੇਚੀਦੇ ਮਾਮਲਿਆਂ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਹੀ ਸਾਡੀ ਬਿਰਤੀ ਅਤੇ ਸ਼ਕਤੀ ਖਰਚ ਆਉਂਦੀ ਰਹਿੰਦੀ ਹੈ ਅਤੇ ਇਹਨਾਂ ਹੀ ਕਲਪਨਾਵਾਂ ਦੇ ਚਿੰਤਾ ਫਿਕਰ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਪਲਜ ਪਲਜ ਸਗਲੀ ਮੂਈ ਝੂਠੇ ਤੰਦੇ ਮੂੰਹ, ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ, ਮਾਇਆ ਮੋਹ ਬੋ ਚਿਤਵ ਦੇ, ਬੋ ਆਸਾ ਲੋਭ ਵਿਕਾਰ, ਮਨਮੁਖ ਅਸਥਿਰ ਨਾ ਥੀਏ, ਮਰ ਬਿਨਸ ਜਾਏਗਾ ਵਾਰ। ਸੋ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਰਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿੰਨ ਪਲ ਲਈ ਵੀ ਨਹੀਂ ਟਿਕਦਾ। ਤਦੇ ਤਾਂ ਇਸ ਨੂੰ ਪਾਰੇ ਦੀ ਨਿਆਂ ਚੰਚਲ ਕਿਹਾ ਗਿਆ ਹੈ। ਆਮ ਜਗਿਆਸੂਆਂ ਦੀ ਵੀ ਇਹ ਉਹ ਸ਼ਿਕਾਇਤ ਆਉਂਦੀ ਹੈ, ਜੀ ਪਾਠ ਕਰਦੇ ਹਾਂ, ਸੰਗਤ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਪਰ ਮਨ ਨਹੀਂ ਟਿਕਦਾ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਇਹ ਮਨ ਦਾ ਸੁਭਾਅ, ਆਦਤ, ਫਿਤਰਤ ਤੇ ਜੀਵਨ ਰੋੜ ਹੀ ਬਣ ਚੁੱਕਿਆ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆਂ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਤਦੇ ਤਾਂ ਇਸ ਸੰਸਾਰ ਨੂੰ ਆਤਿਸ਼ ਦੁਨੀਆਂ, ਜਗਤ ਜਲੰਦਾ, ਅਗਨ ਕੁੰਟ, ਅਗਨ ਸੋਕ ਸਾਗਰ ਤੇ ਪਾਵਕ ਸਾਗਰ ਦੱਸਿਆ ਗਿਆ ਹੈ। ਕਿਉਂ ਅੱਗ ਵਿੱਚ ਸੜਦੇ ਹਾਂ? ਕਿਉਂਕਿ ਸਾਡੀਆਂ ਬਿਰਤੀਆਂ ਬਾਰਮੁਖੀ ਹਨ। ਸੋ ਜਦ ਸਾਡਾ ਮਨ ਬਾਰਮੁਖੀ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਕਿ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮਾ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਰੱਬ ਦਾ ਸੋਮਾ ਸਾਡੇ ਅੰਤਰ ਆਤਮੇ ਵਿੱਚ ਹੈ। ਜੇ ਸਾਡੀਆਂ ਬਿਰਤੀਆਂ ਅੰਤਰਮੁਖੀ ਹੋਣ ਤਾਂ ਅਸੀਂ ਉਸ ਨਾਲ ਜੁੜੇ ਹੁੰਦੇ ਹਾਂ ਅਤੇ ਉਸ ਆਤਮਕ ਸ਼ਕਤੀ ਨਾਲ ਤਾਕਤਵਰ ਵੀ ਹੁੰਦੇ ਹਾਂ। ਪਰ ਜਦੋਂ ਸਾਡਾ ਮਨ ਬਾਰਮੁਖੀ ਹੁੰਦਾ ਹੈ, ਆਪਣੇ ਅੰਤਰ ਆਤਮਾ ਕੇਂਦਰ ਤੋਂ ਦੂਰ ਚਲੇ ਜਾਂਦੇ ਹਾਂ, ਇਸ ਕਰਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ। ਜਦੋਂ ਮਨ ਕਮਜ਼ੋਰ ਹੋ ਜਾਂਦਾ ਹੈ, ਬਿਰਤੀ ਹੋਰ ਤੇਜ਼ ਰਫ਼ਤਾਰ ਨਾਲ ਬਾਹਰ ਵੱਲ ਦੌੜਦੀਆਂ ਹਨ ਅਤੇ ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ ਇਹ ਮਨ ਦੀ ਅੰਦਰਲੀ ਗੁੱਝੀ ਅਗਨੀ ਵੱਧ ਜਾਂਦੀ ਹੈ। ਫਿਰ ਜਦੋਂ ਵੱਧ ਗਈ ਅਗਨੀ, ਫਿਰ ਮਨ ਉੱਤੇ ਬਾਹਰਲੇ ਕੁਸੰਗਤ ਦਾ ਅਸਰ ਬਹੁਤ ਛੇਤੀ ਪੈਂਦਾ ਹੈ ਅਤੇ ਇਸ ਬਾਹਰਲੀ ਉਕਸਾਹਟ ਨਾਲ ਮਨ ਦੀ ਗੁੱਝੀ ਅਗਨੀ ਭੱਖ ਕੇ ਭਾਂਬੜ ਬਣ ਜਾਂਦੀ ਹੈ। ਜਦੋਂ ਭਾਂਬੜ ਬਣ ਗਈ, ਇਸ ਤਰ੍ਹਾਂ ਫਿਰ ਅਸੀਂ ਸਿਰਫ ਆਪਣੇ ਮਨ ਤਨ ਨੂੰ ਹੀ ਨਹੀਂ ਸਾੜਦੇ, ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਧਿਆਨ ਦੇਣਾ ਜੀ, ਆਪਣੇ ਕੇਂਦਰ ਤੋਂ ਅਸੀਂ ਦੂਰ ਹੋਏ, ਅੰਤਰਮੁਖੀ ਤੋਂ ਬਾਰਮੁਖੀ ਹੋਏ, ਮਨ ਕਮਜ਼ੋਰ ਹੋ ਗਿਆ। ਕਮਜ਼ੋਰ ਹੋਇਆ ਮਨ ਇਹ ਬਾਹਰ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਦੌੜਦਾ ਹੈ। ਜਦੋਂ ਬਾਰਮੁਖੀ ਹੋ ਗਿਆ, ਗਰਮੀ ਵੱਧ ਗਈ, ਫਿਰ ਬਾਹਰਲੀ ਕੁਸੰਗਤ ਦਾ ਅਸਰ ਛੇਤੀ ਪੈਂਦਾ ਹੈ ਤਾਂ ਫਿਰ ਕੀ ਹੁੰਦਾ, ਅੰਦਰਲੀ ਜਿਹੜੀ ਗੁੱਝੀ ਅੱਗ ਹੁੰਦੀ ਹੈ ਪੱਖ ਕੁਸੰਗਤ ਨਾਲ ਭੱਖ ਕੇ ਭਾਂਬੜ ਬਣ ਜਾਂਦੀ ਹੈ। ਫਿਰ ਉਸ ਹਾਲਤ ਵਿੱਚ ਐਸਾ ਬੰਬ ਫੁੱਟਦਾ ਹੈ ਕਿ ਅਸੀਂ ਆਪ ਹੀ ਨਹੀਂ ਸੜਦੇ ਬਲਦੇ, ਆਪਣੇ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਸੋ ਸਾਡੇ ਉੱਤਮ ਅਤੇ ਨੇਕ ਕਰਮ ਤੇ ਭਗਤੀ ਭਾਵਨਾ ਵੀ ਗੁੱਝੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੇ ਹਨ। ਧਿਆਨ ਦੇਣਾ ਜੀ, ਅਸੀਂ ਆਮ ਦੇਖਦੇ ਹਾਂ ਕਿ ਕਈ ਸਾਡੇ ਵੀਰ ਸੇਵਾ ਕਰਦੇ ਕਰਦੇ ਇਕਦਮ ਜ਼ਹਿਰ ਉਗਲਦੇ ਹਨ, ਤਪ ਜਾਂਦੇ ਹਨ, ਕਈ ਸਿਮਰਨ ਕਰਦੇ ਤਪ ਜਾਂਦੇ ਹਨ। ਕਿਉਂ? ਕਿਉਂਕਿ ਅੰਦਰਲੀ ਅਗਨੀ ਨਾਲ ਇਸ ਜਿਹੜੀ ਸਾਡੀ ਭਗਤੀ ਭਾਵਨਾ ਹੁੰਦੀ ਹੈ, ਨੇਕ ਕਰਮ ਹੁੰਦੇ ਹਨ, ਇਹ ਵੀ ਭੱਖ ਕੇ ਪਾਂਬੜ ਦਾ ਰੂਪ ਧਾਰਨ ਕਰ ਲੈਂਦੇ ਹਨ। ਅਤੇ ਹਰ ਪਾਂਬੜ ਮਗਰੋਂ ਸਾਡਾ ਮਨ ਕਮਜ਼ੋਰ, ਨਿਡਾਲ ਤੇ ਛਿਤਾ ਹੋ ਜਾਂਦਾ ਹੈ। ਫਿਰ ਅਮਲੀ ਦੀ ਟੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਤੇ ਆਤਮਕ ਹਾਲਤ ਵਿੱਚ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਕਿਤਨੀ ਮਿਹਨਤ ਕਰਕੇ, ਸੇਵਾ ਕਰ ਕਰਕੇ, ਸੰਗਤ ਕਰ ਕਰਕੇ ਕੁਝ ਆਪਣੇ ਮਨ ਦੀ ਸਥਿਤੀ ਨੂੰ ਸੁਧਾਰਦੇ ਹਾਂ ਕਿ ਮਨ ਇਕਾਗਰ ਹੋਵੇ। ਜਦੋਂ ਇੱਕ ਵਾਰੀ ਭਾਂਬੜ ਵਿੱਚ ਸੜਬਲ ਜਾਂਦਾ ਹੈ, ਫਿਰ ਇਤਨਾ ਕਮਜ਼ੋਰ ਹੋ ਜਾਂਦਾ ਹੈ ਕਿ ਪਹਿਲੀ ਹਾਲਤ ਵਿੱਚ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਕਿਤਨਾ ਵੱਡਾ ਸਾਡਾ ਨੁਕਸਾਨ ਹੁੰਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਹਨਾਂ ਚਿਰ ਅਸੀਂ ਇਸ ਗੁੱਝੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਪਾਠ, ਪੂਜਾ, ਕਥਾ, ਵਾਰਤਾ, ਵਿਖਿਆਨ, ਕਰਮ ਕਾਂਡ, ਹੱਠ ਧਰਮ ਤੇ ਸੇਵਾ ਕਰੀ ਜਾਈਏ। ਇਹ ਹਕੀਕਤ ਹੈ ਕਿ ਬਿਰਤੀਆਂ ਨੂੰ ਜਦ ਤੱਕ ਅੰਤਰਮੁਖੀ ਨਹੀਂ ਕਰਾਂਗੇ ਤੇ ਬਾਹਰ ਮੁਖੀ ਰੱਖਾਂਗੇ ਤਾਂ ਬਾਹਰਲਾ ਅਸਰ ਲਵੇਗਾ ਲਵੇਗਾ। ਭਾਵੇਂ ਕਿਤਨੇ ਹੀ ਅਸੀਂ ਪਾਠ ਪੂਜਾ ਕਰੀ ਜਾਈਏ, ਕਿਤਨੀ ਸੇਵਾ ਕਰੀ ਜਾਈਏ, ਕਿਤਨੀ ਕਥਾ ਵਖਿਆਨ ਕਰਕੇ ਦੂਜਿਆਂ ਨੂੰ ਉਪਦੇਸ਼ ਦੇਈ ਜਾਈਏ, ਕਥਾ ਵਾਰਤਾ ਕਰੀਏ, ਹੱਠ ਧਰਮ ਕਰੀਏ, ਸਰੀਰ ਮੰਨੇ ਨਾ ਮੰਨੇ ਹੱਠ ਕਰਕੇ ਵੀ ਕਰਮ ਕਾਂਡ ਕਰੀ ਜਾਈਏ, ਕਿਸੇ ਵੀ ਹਾਲਤ ਵਿੱਚ ਅਸੀਂ ਅੱਗ ਤੋਂ ਬਚ ਨਹੀਂ ਸਕਾਂਗੇ ਜਦ ਤੱਕ ਸਾਡੀਆਂ ਬਿਰਤੀਆਂ ਬਾਰਮੁਖੀ ਹਨ। ਸੋ ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਝੇ ਪਾਏ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਨਹੀਂ ਹੈ। ਕਿਉਂਕਿ ਅਸੀਂ ਇਸ ਗੁੱਝੀ ਅਗਨੀ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ, ਪਲਦੇ, ਵਿਚਰਦੇ, ਪਲਚਦੇ ਤੇ ਮਰਦੇ ਆਏ ਹਾਂ, ਅਤੇ ਗੁੱਝੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਕਿਉਂ ਮਹਿਸੂਸ ਨਹੀਂ ਹੁੰਦੀ ਅੱਗ? ਕਿਉਂਕਿ ਕਈ ਜਨਮਾਂ ਵਿੱਚ ਇਸ ਅੱਗ ਵਿੱਚ ਰਹਿੰਦਿਆਂ ਹੰਢ ਗਏ ਹਾਂ। ਇੱਕ ਉਦਾਹਰਣ ਨਾਲ ਇਸ ਗੱਲ ਨੂੰ ਸਮਝਾਇਆ ਜਾਂਦਾ ਹੈ ਕਿ ਚੰਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ ਚੰਮ ਦੀ ਬਦਬੂ ਆਉਂਦੀ ਹੈ, ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਜਾਂ ਘੱਟ ਜਾਂਦੀ ਹੈ। ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਸਨੂੰ ਚੰਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਿਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਵਾਯੂਮੰਡਲ ਵਿੱਚ ਗਿੱਜ ਜਾਂਦੇ ਹਨ ਅਤੇ ਉਹਨਾਂ ਨੂੰ ਚੰਮ ਦੀ ਬਦਬੂ ਮਹਿਸੂਸ ਨਹੀਂ ਹੁੰਦੀ ਕਿਉਂਕਿ ਹੰਢ ਜਾਂਦੇ ਹਨ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਢ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਉਹ ਭੱਠ ਵਿੱਚ ਕੰਮ ਕਰਦੇ ਹਨ, ਗਰਮੀਆਂ ਵਿੱਚ ਵੀ ਉਹਨਾਂ ਨੂੰ ਅੱਗ ਮਹਿਸੂਸ ਨਹੀਂ ਹੁੰਦੀ, ਗਰਮੀ ਮਹਿਸੂਸ ਨਹੀਂ ਹੁੰਦੀ। ਬਾਹਰਲਾ ਆਦਮੀ ਜਦੋਂ ਜਾਂਦਾ ਉਹਨਾਂ ਕੋਲ, ਉਹਨਾਂ ਨੂੰ ਅੱਗ ਮਹਿਸੂਸ ਹੁੰਦੀ ਹੈ। ਉਹਨਾਂ ਨੂੰ ਕਿਉਂ ਨਹੀਂ ਮਹਿਸੂਸ ਹੁੰਦੀ ਕਿ ਹੰਢ ਗਏ ਹਨ? ਇਹ ਉਦਾਹਰਣ ਸਾਡੀ ਗੁੱਝੀ ਮਾਨਸਿਕ ਅਗਨੀ ਦੇ ਸੇਕ 'ਤੇ ਵੀ ਕੱਢਦੀ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਝੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਝਾ ਸੇਕ ਮਹਿਸੂਸ ਹੀ ਨਹੀਂ ਆਉਂਦਾ ਅਤੇ ਨਾ ਹੀ ਸਾਨੂੰ ਇਸ ਗੁੱਝੀ ਅਗਨੀ ਦਾ ਗਿਆਨ ਆਉਂਦਾ ਹੈ। ਹਾਂਜੀ, ਮਹਾਂਪੁਰਖ ਸਾਡੇ ਜੀਵਨ ਨੂੰ ਦੇਖ ਕੇ ਹੱਸਦੇ ਹਨ, ਕਹਿੰਦੇ ਹਨ ਤੁਸੀਂ ਕਿੱਥੇ ਫਸੇ ਹੋ, ਤਰਸ ਕਰਦੇ ਹਨ, ਕਿਤਨਾ ਦੁਖਦਾਈ ਜੀਵਨ ਭੋਗਦੇ ਹੋ, ਪਰ ਸਾਨੂੰ ਤਾਂ ਮਹਿਸੂਸ ਨਹੀਂ ਆਉਂਦਾ ਕਿਉਂਕਿ ਅਸੀਂ ਹੰਢ ਗਏ ਹਾਂ। ਸੋ ਜਦ ਅਸੀਂ ਗੁਰਬਾਣੀ ਦੀਆਂ ਇਹੋ ਜਿਹੀਆਂ ਪੰਕਤੀਆਂ ਪੜ੍ਹਦੇ ਹਾਂ, ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਏ ਮਨੁਆ ਥਿਰ ਨਾਹੇ, ਅਨਦਿਨ ਜਲਤ ਰਹੇ ਦਿਨ ਰਾਤੀ ਹੋਮੈ ਖਪੈ ਖਪਾਏ, ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉਂ ਤੇਲੀ ਬਲਤ ਪਵੰਦੇ। ਮਾਇਆ ਮੋਹ ਅੰਧ ਅੰਧਾਰਾ ਹੋਮੈ ਮੇਰਾ ਪਸਰਿਆ ਪਾਸਾਰਾ, ਅਨਦਿਨ ਜਲਤ ਰਹੇ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਆਈ ਹੈ, ਗੁਰਬਿਨ ਸ਼ਾਂਤ ਨਾ ਹੋਈ ਹੈ। ਪਾਪੀ ਕਾ ਕਰ ਅਗਨੈ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ, ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ। ਸੋ ਜਦ ਇਹੋ ਜਿਹੀਆਂ ਪੰਕਤੀਆਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਪੰਕਤੀਆਂ ਸਾਡੇ 'ਤੇ ਲਾਗੂ ਨਹੀਂ ਹੁੰਦੀਆਂ, ਨਹੀਂ ਕੱਢਦੀਆਂ, ਕਿਉਂਕਿ ਅੱਗ ਸਾਨੂੰ ਨਹੀਂ ਲੱਗੀ, ਕਿਸੇ ਹੋਰ ਮਨਮੁਖ ਲਈ ਇਹ ਬਾਣੀ ਰਚੀ ਗਈ ਹੋਵੇਗੀ। ਪਰ ਭਾਵੇਂ ਅਸੀਂ ਇਸ ਅੰਦਰਲੀ ਗੁੱਝੀ ਅੱਗ ਨੂੰ ਮਹਿਸੂਸ ਕਰੀਏ ਜਾਣਾ, ਪਰ ਫਿਰ ਵੀ ਜਦ ਤਾਈਂ ਸਾਡੇ ਹਿਰਦੇ ਵਿੱਚ ਹੇਠ ਲਿਖੀਆਂ ਦਰਜ ਕੀਤੀਆਂ ਵਾਸ਼ਨਾਵਾਂ ਜਿਵੇਂ ਦੂਜਾ ਭਾਵ ਵਿਤਕਰਾ ਹੈ ਕਿਸੇ ਨਾਲ, ਮੈਂ ਮੇਰੀ, ਈਰਖਾ ਦੁਐਤ, ਸ਼ੱਕ, ਸਾੜਾ, ਕੁਲਝਣਾ, ਰੋਸੇ, ਗਿਲੇ, ਤਵੱਸਬ, ਕਿਰਨਾ, ਸ਼ਿਕਾਇਤ, ਵੈਰ, ਵਿਰੋਧ, ਬਦਲਾ, ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਤ੍ਰਿਸ਼ਨਾ ਆਦਿ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਂ ਹੀ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਦੀ ਅੰਤਸ਼ਕਰਨ, ਹਿਰਦੇ ਜਾਂ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਇਸ ਮਾਨਸਿਕ ਅਗਨੀ ਦਾ ਤੱਤ ਜਾਂ ਜੜ ਦੱਬਿਆ ਜਾਂ ਲੁਕਿਆ ਹੋਇਆ ਹੈ, ਜੋ ਕਿਸੇ ਵੇਲੇ ਵੀ ਮੱਗ ਕੇ ਭਾਂਬੜ ਬਣ ਸਕਦਾ ਹੈ। ਹਾਂਜੀ, ਭਾਵੇਂ ਅਸੀਂ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਜੇ ਕਿਸੇ ਨਾਲ ਦੂਜੇ ਭਾਵ ਦਾ ਵਰਤਾਰਾ ਕਰਦੇ ਹਾਂ, ਮੈਂ ਮੇਰੀ ਹੈ, ਕਿਰਨਾ ਹੈ, ਤਵਸਬ ਹੈ, ਵੈਰ ਵਿਰੋਧ, ਰੋਸੇ, ਗਿੱਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਆਦਿ ਇਹਨਾਂ ਔਗਣਾਂ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਮਾਮੂਲੀ ਜੀ ਅੰਸ਼ ਵੀ ਸਾਡੇ ਅੰਦਰ ਹੈ, ਤਦ ਤੱਕ ਸਾਨੂੰ ਇਹ ਨਿਸ਼ਚਾ ਕਰ ਲੈਣਾ ਚਾਹੀਦਾ, ਕਿਉਂਕਿ ਤਦ ਤਾਂ ਦੱਬਿਆ ਪਿਆ ਕਿਸੇ ਵੇਲੇ ਵੀ ਇਹ ਮੱਗ ਕੇ ਭਾਂਬੜ ਬਣ ਸਕਦਾ ਹੈ। ਸੋ ਵੇਸਲੇ ਨਹੀਂ ਆਉਣਾ ਚਾਹੀਦਾ। ਸੋ ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਗੌਰ ਕਰਕੇ ਘੋਖਣਾ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਅੰਸ਼ ਹੈ ਕਿ ਨਹੀਂ। ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਧਿਆਨ ਦੇਣਾ ਜੀ, ਇਹ ਵਾਸ਼ਨਾਵਾਂ ਦੀ ਜਿਹੜੀ ਅੰਸ਼ ਹੈ ਇਹ ਕੋਈ ਮਾਮੂਲੀ ਚੀਜ਼ ਨਹੀਂ। ਇਹ ਅਸੀਂ ਸ਼ੁਰੂਆਤ ਵਿੱਚ ਦੱਸਿਆ ਕਿ ਇਹ ਤਾਂ ਸਾਡੇ ਗੁਣਾਂ ਨੂੰ ਵੀ ਔਗੁਣਾਂ ਵਿੱਚ ਬਦਲ ਦਿੰਦੇ ਹਨ, ਇਤਨੀ ਇਹਨਾਂ ਵਿੱਚ ਤਾਕਤ ਹੈ। ਰੱਬ ਤੋਂ ਤਾਂ ਇੱਕ ਸੈਕਿੰਡ ਵਿੱਚ ਸਾਨੂੰ ਦੂਰ ਲਿਜਾਂਦੇ ਹਨ। ਸਾਡੇ ਭਗਤੀ ਭਾਵਨਾ ਨੂੰ ਵੀ ਪਿੱਛੇ ਅਸੀਂ ਪੜ੍ਹਿਆ ਕਿਵੇਂ ਬਰਬਾਦ ਕਰਕੇ ਅੱਗ ਦਾ ਰੂਪ ਬਣਾ ਦਿੰਦੇ ਹਨ। ਸੋ ਇਸ ਤੋਂ ਵੇਸਲੇ ਨਹੀਂ ਹੋਣਾ ਚਾਹੀਦਾ, ਸਾਧ ਸੰਗਤ ਦੀ ਸਹਾਇਤਾ ਨਾਲ ਇਸ ਦਾ ਫੌਰਨ ਇਲਾਜ ਕਰਨਾ ਚਾਹੀਦਾ ਹੈ। ਇਲਾਜ ਕੀ ਹੈ? ਕਿਉਂ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਹ ਗੁੱਝੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਇਹ ਇਸ ਲੇਖ ਦਾ ਨਿਚੋੜ ਹੈ ਅਤੇ ਇਲਾਜ ਹੈ ਇਸ ਅੱਗ ਦਾ ਕਿ ਅੰਤਰਮੁਖੀ ਹੋ ਕੇ ਸਿਮਰਨ ਕਰਨਾ। ਪਿੱਛੇ ਅਸੀਂ ਪੜ੍ਹਿਆ ਕਿ ਅੱਗ ਦਾ ਮੁੱਢਲਾ ਕਾਰਨ ਹੈ ਬਾਰਮੁਖੀ। ਜਦੋਂ ਸਾਡਾ ਮਨ ਬਾਰਮੁਖੀ ਹੁੰਦਾ ਹੈ ਤਾਂ ਹੀ ਕਿਸੇ ਦੇ ਵਤੀਰੇ ਦਾ ਅਸਰ ਲੈਂਦਾ, ਕੋਈ ਬੁਰਾ ਕਰਦਾ ਸਾਨੂੰ ਬੁਰਾ ਲੱਗਦਾ, ਕੋਈ ਚੰਗਾ ਕਰਦਾ ਸਾਡੀ ਹੋਮੇ ਬੜਕ ਉੱਠਦੀ ਹੈ। ਸੋ ਵਤੀਰਾ ਤਾਂ ਮਨ ਬਾਰਮੁਖੀ ਲੈਂਦਾ ਹੈ, ਕੋਈ ਕਿਸੇ ਨੂੰ ਫੈਸ਼ਨ ਕਰਦਿਆਂ ਦੇਖਿਆ ਸੋਹਣੇ ਸੂਟ ਦੀ ਚਾਹ ਪੁੱਜਦੀ ਹੈ, ਅਤੇ ਇਸੇ ਤਰ੍ਹਾਂ ਕੋਈ ਪਰਾਇਆ ਤਨ ਦੇਖਿਆ ਸਾਡੇ ਅੰਦਰ ਕਾਮ ਦੀ ਵਾਸ਼ਨਾ ਉਹ ਪੁੱਜਦੀ ਹੈ। ਜਿਉਂ ਜਿਉਂ ਸਾਡੀ ਬਿਰਤੀ ਬਾਰਮੁਖੀ ਆਉਂਦੀ ਹੈ ਤਿਉਂ ਤਿਉਂ ਸਾਡੇ ਅੰਦਰ ਇਹ ਵਾਸ਼ਨਾਵਾਂ ਦੀ ਅੱਗ ਉੱਠਦੀ ਹੈ। ਸੋ ਇਲਾਜ ਹੈ ਬਿਰਤੀਆਂ ਨੂੰ ਅੰਤਰਮੁਖੀ ਕਰਨਾ। ਅੰਤਰਮੁਖੀ ਕੀ ਹੈ? ਅੰਤਰਾਤਮੇ ਸਾਡਾ ਕੇਂਦਰ ਹੈ, ਸੋਮਾ ਹੈ, ਰੱਬ ਹੈ, ਨਾਮ ਹੈ। ਜੋ ਅੰਤਰਮੁਖੀ ਹੋਵਾਂਗੇ, ਜੇ ਕੋਈ ਸਾਡੇ ਨਾਲ ਭੈੜਾ ਵਤੀਰਾ ਕਰੇਗਾ ਤਾਂ ਵੀ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ, ਅਤੇ ਅਸੀਂ ਇਹੀ ਸੋਚਾਂਗੇ ਜੇ ਭੈੜਾ ਕਰਦਾ ਹੈ ਤਾਂ ਆਪਣਾ ਹੀ ਬੁਰਾ ਕਰੇਗਾ, ਆਪਣਾ ਮਨ ਮੈਲਾ, ਜੋ ਚੰਗਾ ਕਰੇਗਾ ਤਾਂ ਆਪਣਾ ਹੀ ਪਾਲਾ ਕਰੇਗਾ, ਅਸੀਂ ਕਿਸੇ ਦਾ ਬਾਹਰਲਾ ਅਸਰ ਨਹੀਂ ਰਵਾਂਗੇ। ਸੋ ਅੰਤਰਮੁਖੀ ਰਹਿਣਾ ਹੀ ਠੰਡ ਨੂੰ ਮਹਿਸੂਸ ਕਰਨਾ ਹੈ ਅਤੇ ਇਸ ਅੱਗ ਦਾ ਇਲਾਜ ਹੈ। ਇਹ ਤਾਂ ਜਦੋਂ ਅੰਤਰਮੁਖੀ ਬਿਰਤੀਆਂ ਕਰ ਲਈਆਂ, ਅੱਗੋਂ ਤੋਂ ਜਿਹੜੇ ਅੱਗ ਦੇ ਅੰਸ਼ ਹਨ ਉਹ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਨਗੇ। ਪਰ ਜਿਹੜੇ ਪਿਛਲੇ ਅੰਸ਼ ਦੱਬੇ ਹੋਏ ਹਨ ਸਾਡੇ ਅੰਤਸ਼ਕਰਨ ਵਿੱਚ, ਉਸਦਾ ਕੀ ਇਲਾਜ ਹੈ? ਦੂਸਰਾ ਨੁਕਤਾ ਹੈ ਨਾਮ ਸਿਮਰਨ। ਸੋ ਜਿਉਂ ਜਿਉਂ ਸਿਮਰਨ ਕਰਾਂਗੇ ਉਹ ਜਿਹੜੇ ਅੱਗ ਦੇ ਅੰਸ਼ ਸਾਡੇ ਅੰਤਸ਼ਕਰਨ ਵਿੱਚ ਜਾਂ ਮਨ ਵਿੱਚ ਜਾਂ ਚਿੱਤ ਵਿੱਚ ਦੱਬੇ ਹੋਏ ਹਨ ਜਾਂ ਬੁੱਧੀ ਵਿੱਚ, ਉਹ ਸਹਿਜੇ ਸਹਿਜੇ ਮੱਠੇ ਪੈਂਦੇ ਜਾਣਗੇ ਅਤੇ ਫਿਰ ਬੁੱਝ ਜਾਣਗੇ। ਸੋ ਦੋ ਕੰਮ, ਅੰਤਰਮੁਖੀ ਹੋਣਾ ਅਤੇ ਸਿਮਰਨ ਕਰਨਾ, ਇਸ ਅੱਗ ਦਾ ਇਲਾਜ ਹੈ। ਪਰ ਆਪਣੇ ਆਪ ਅੰਤਰਮੁਖੀ ਹੋ ਨਹੀਂ ਸਕਦੇ, ਅਤੇ ਜਿਸ ਕੁਆਲਿਟੀ ਦਾ ਸਿਮਰਨ ਗੁਰਬਾਣੀ ਸਾਨੂੰ ਕਰਨ ਦਾ ਹੁਕਮ ਦਿੰਦੀ ਹੈ ਉਹ ਅਸੀਂ ਆਪ ਕਰ ਨਹੀਂ ਸਕਦੇ। ਇਸੇ ਲਈ ਤੀਸਰੀ ਗੱਲ ਲਿਖੀ ਹੈ ਸਾਧ ਸੰਗਤ। ਮਹਾਂਪੁਰਖਾਂ ਦੀ ਸੰਗਤ ਵਿੱਚ ਹੀ ਸਾਨੂੰ ਅੰਤਰਮੁਖੀ ਹੋਣ ਦੀ ਜਾਚ ਆਉਂਦੀ ਹੈ, ਅਤੇ ਉਹ ਸਿਮਰਨ ਕਰਨ ਦਾ ਸਾਨੂੰ ਹੈ ਪਤਾ ਚੱਲਦਾ ਕਿਸ ਤਰੀਕੇ ਦਾ ਸਿਮਰਨ ਕਰਨਾ ਚਾਹੀਦਾ ਹੈ, ਅਤੇ ਸਵਾਸ ਸਿਮਰਨ ਦ੍ਰਿੜ ਵੀ ਸਾਧ ਸੰਗਤ ਵਿੱਚ ਆਉਂਦਾ ਹੈ। ਸੋ ਫਿਰ ਦੁਹਰਾ ਦੇਈ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਕਿ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਏ ਹਾਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਹ ਗੁੱਝੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ ਹੋਂ ਮੈਂ ਦੂਜੇ ਪਾਏ, ਨਾਨਕ ਗੁਰ ਸ਼ਰਣਾਈ ਉਭਰੈ, ਸੱਚ ਸ਼ਬਦ ਸੱਚ ਮਨ ਸ਼ਬਦ ਤਿਆਏ। ਪਰ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਹਿਰਦੇ ਅੰਦਰ ਇਸ ਗੁੱਝੀ ਅਗਨੀ ਨੂੰ ਮਹਿਸੂਸ ਕਰਨ ਜਾਂ ਇਸ ਤੋਂ ਭੈ ਭੀਤ ਹੋਣ ਦੀ ਬਜਾਏ ਇਸ ਤੋਂ ਜਾਣ ਬੁੱਝ ਕੇ ਅਵੇਸਲੇ ਜਾਂ ਮਤਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਝੀ ਅਗਨੀ ਵੱਧਦੀ ਜਾਂਦੀ ਹੈ ਅਤੇ ਤਾਕਤਵਰ ਹੁੰਦੀ ਜਾਂਦੀ ਹੈ। हां जी, पर कौन परवाह करता है? महापुरखां ने लिखणियां लिख दित्तियां, सानू साडे ते तरस करके ही तां लिखियां हन। असी पढ़ लिया, सुन लिया, दिमाग नाल समझ भी लिया, एक कने चो पा के दूजे चो कढ़ दिंदे आ। कौन डरदा है सग तों? हुणे ही बार कोई साडे मन में चाओ आवे, नवा सूट पहनना है, पा लैंदे हां। कोई साडे नाल वधीकी करे, उस नाल रोसे गिले करदे हां। कोई साडी होमै नूं ठेस पहुंचावे, उस नाल ईरखा द्वैत करदे हां। काम क्रोध करदे, उसे तरह लोभ करदे हां। हां जी, कमां कारां विच जा के तृष्णा दे असर हेठ बेईमानी भी करदे हां। असीं डरदे नहीं इस संश कोलों, सो की आउंदे? जाण बुझ के अवेसले या मचले हो जांदे हां। फिर नतीजा की निकलदा है? साडी इस अणगहली या मचलेपन दा नतीजा, असी दिन रात सारी उम्र भुगतते रहते हाँ, बल्कि गुजी अग्नि साडे जीवन दे नाल अगले जन्मा विच भी प्रवेश रहिंदी है। इस तरह ये आतश दुनिया के भांबण का चक्कर साडे जीवन में चलता रहता है। भावें असी अवेसले हो भी जाइए, पर कुदरती कानून अनुसार इसका नतीजा तो असी भोगते हाँ। सारी उम्र जदों मर जाते हाँ, इसकी रंगत अगले जन्मों में भी साडे नाल जाती है। गुरबाणी विच साडी इस हालत नूं इउं दर्शाया गया है, हंस हेत लोभ कोप चारे नदियां अग, पवे दजे नानका तरिए करमी लग। गुजी पाए जले संसारा, भगत ना व्यापै माया, अगन कुटम सागर संसार, परम मोह अज्ञान अंधार। तृष्णा अगन जले संसारा, जल जल खपे बोत विकारा। माया अगन जले संसार है, गुरमुख निवार है शब्द विचार है। बिन नावें सूखा संसार, अगन तृष्णा जले वारो वार। आतश दुनिया खुनक नाम खुदाया, उठी गिलान जगत विच होमे अंदर जले लुकाई। बाबा देखे ध्यान तर, जलती सब पृथ्वी दिसाई। इन्हां उपरलियां विचारां नूं स्पष्ट करन लई कुछ अमली उदाहरण दित्ते जांदे हन कि किवें असी इस अग तों डरदे नहीं, उच्चे सुचे उपदेशां नूं किवें बहानियां नाल टरका देंदे हां। हां जी, उस तों अवेस लिआउण लई किवें बहाने कढ़दे हां। कुछ अमली उपदेश इत्थे दित्ते गए, अमली प्रैक्टिकल उदाहरण दित्ते गए हन कि जे किसी नूं उपर दसियां पंक्तियां सुना के दस्या जांदा है कि असी भी इसे गुजी अग विच सड़ बल रहे हां, ते इस तों बचण दा कोई उपाव करना चाहीदा है, तां इसका जवाब इउं दित्ता जांदा है, जी असी दुनियादार गृहस्थी लोक हाँ, साडे लई तां इतना बस है कि असी गुरुद्वारे मत्था टेक आउंदे हाँ, सतसंगत विच हाजरी पार आउंदे हाँ, बाणी दा पाठ कर छड्डदे हाँ, कीर्तन सुणदे हाँ, सेवा करदे हाँ, दान पुन करदे हाँ, बुरा नहीं करदे, हो सके तां भला करीदा है। इस तों अगां ए अग वग तों बचना है, गूढ़ ज्ञान घोटना या कमाउणा है, तां ज्ञानियां ध्यानियां साधां संतां दा कम है, क्योंकि ओह वेले इसे कम जोगे हुंदे हन। इह साडे बहाने। जे किसी नूं सिमरन करन दी गल करी दी है तो अगों घड़िया कड़ाया जवाब मिलता है, जी असी गृहस्थी लोक हाँ, सानू इतने पुआड़े पए हो यान कि सिमरन करन दी फुरसत ही किथे है। घरोगी मामलों में इतने रुझे हाँ कि और कुछ सुझदा ही नहीं। जे कितने सिमरन करन बैठते हाँ तो नींद आ जाती है या मन दौड़ता फिरदा है, एक पल लई भी नहीं टिकदा। गृहस्थी लई तां गुरुद्वारे जाके मत्था टेकना, जिन्ना हो सके पाठ करना, किरत विरत करनी, आए गए दी सेवा करनी, हो सके तो पला करना ही काफी है। गृहस्थी का तां इहो ही सिमरन ते भजन बनदी है। जद पुछया जांदा है कि तुहाडे घर हर तरह के सुख आराम दे साधन हन, तुहानू तां कोई पुआड़े नहीं होने चाहिए, तां लम्मा सारा हौका लैके उह फुड़दा है। जी पुछो ना, बेअंत पुआड़ियां ते समस्यावां दे फिकरां नाल लक टुटिया पिया है, अते चिंता दिन रात खेड़ा ही नहीं छड़दी। घर विच कोई ना कोई बीमार ही रहिंदा है, लड़कियां जवान हन, व्याहुण दा फिकर है, एक व्याही लड़की विधवा हो गई है, दूजी दा पति वैली है, तीजी दा पति लैण नहीं आउंदा, नूं दे लड़का नहीं है, कुड़ियां ही जमदियां हन, किराएदारां नाल झगड़ा रहिंदा है, लैणेदारां नाल मुकदमे चल रहे हन, जमीन दा रोला पिया है, इनकम टैक्स दी पेशी हुंदी रहिंदी है, एक लड़का वैली है, घर उजाड़दा है, दूजे दा व्यापार फेल हो गया है, ध्यान नहीं दिंदा, अते इहो जे होर अनेकां झमेलियां दी चिंता दी तुक तुकी लगी रहिंदी है। सिमरन किवें करिए? जद पुछया कि एनी चंगी रहणी किवें रखदे हो, तां जवाब मिलता है, जी मैं पटवारी हाँ, घरवाली टीचर है, एक लड़का क्लर्क है। हाँ जी, साड़ी तनख्वाह तां थोड़ी है, पर सुख नाल उपरों चंगी सोहनी कमाई हो जाती है, ते घरवाली ने ट्यूशन भी रखी हुई हैं। ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ ਤਾਂ ਚੱਟ ਕੇ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਹਰਾ ਜਵਾਬ ਮਿਲਦਾ ਹੈ। ਜੇ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ, ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਆਉਂਦੀ ਹੈ, ਖਰਚਾ ਆਉਂਦਾ ਹੈ। ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਹੁਕਮ ਹੈ। ਧਿਆਨ ਦੇਣਾ ਜੀ, ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਤਾੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ, ਭੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ। ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਭੇਟਾ ਕਰਦਾ ਹੈ, ਅਸੀਂ ਕਿਹੜਾ ਮੰਗਦੇ ਹਾਂ, ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ? ਦੂਜੀ ਗੱਲ ਇਹ ਹੈ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਰਿਆਂ ਦੇ ਤਾਣੇ ਪੇਟੇ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਤਸ ਵਸ ਰਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਹੀ ਨਹੀਂ ਸੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰਾਂ ਦੇ ਖੂਨ ਵਿੱਚ ਇਹ ਰਚ ਮਿਚ ਗਈ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਾਜਾਇਜ਼ ਹੋ ਸਕਦੀ ਹੈ? ਸਾਡੇ ਗਰੀਬਾਂ ਦਾ ਤਾਂ ਡੰਗ ਹੀ ਇਸੇ ਨਾਲ ਚੱਲਦਾ ਹੈ, ਨਿਰੀ ਪੂਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਉਹ ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ? ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਬੜੇ ਭੈੜੇ ਨਤੀਜੇ ਨਿਕਲਦੇ ਹਨ, ਤਾਂ ਜਵਾਬ ਮਿਲਦਾ ਹੈ, ਜੀ ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮਰਸ ਹੈ ਅਤੇ ਰਾਜਿਆਂ ਮਹਾਰਾਜਿਆਂ ਨਵਾਬਾਂ ਅਤੇ ਅਮੀਰਾਂ ਦਾ ਸ਼ੁਗਲ ਹੈ, ਜੇ ਇਹ ਵੱਡੇ ਵੱਡੇ ਸਿਆਣੇ ਲੋਕ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ? ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤਰਾਈਆਂ, ਢਕੌਂਸਲੇ, ਬਹਾਨੇ, ਉਜਤਾਂ, ਟੁੱਚਰਾਂ ਕੜ ਕੇ ਆਪਣੇ ਨਾਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਨਾ ਮੰਨੋ। ਹਾਂਜੀ, ਗੁਰਬਾਣੀ ਕਹਿੰਦੀ ਹੈ ਦਸਾਂ ਨੋਹਾਂ ਦੀ ਕਿਰਤ ਕਰੋ, ਸਤਸੰਗਤ ਕਰੋ, ਸ਼ਰਾਬ ਨਾ ਪੀਓ, ਸਿਮਰਨ ਕਰੋ, ਨਾ ਮੰਨੋ, ਬਹਾਨੇ ਕਰੋ। ਇਹਨਾਂ ਇਹ ਅਗਿਆਨਤਾ ਨਾਲ ਬਹਾਨੇ ਅਸੀਂ ਕੱਢਦੇ ਹਾਂ, ਇਸ ਲਈ ਕੱਢਦੇ ਹਾਂ ਆਪਣੇ ਮਨ ਨੂੰ ਤਸੱਲੀ ਦੇਣ ਲਈ, ਆਪਣੇ ਨਜਾਇਜ਼ ਕਰਮਾਂ 'ਤੇ ਪਰਦਾ ਪਾਉਣ ਲਈ, ਆਪਣੇ ਨਜਾਇਜ਼ ਕਰਮਾਂ ਨੂੰ ਜਾਇਜ਼ ਕਰਾਰ ਦੇਣ ਲਈ। ਪਰ ਹੁੰਦਾ ਕੀ ਹੈ, ਇਹ ਆਪਣੇ ਆਪ ਨੂੰ ਧੋਖਾ ਦੇਣਾ ਹੈ ਅਤੇ ਆਪਣੇ ਮਨ ਨੂੰ ਆਪ ਮਲੀਨ ਕਰਨਾ ਹੈ। ਇਸ ਤਰ੍ਹਾਂ ਇਹਨਾਂ ਬਹਾਨਿਆਂ ਨਾਲ ਆਪਣੀ ਅੰਦਰਲੀ ਗੁੱਜੀ ਅਗਨੀ ਵਿੱਚ ਅਸੀਂ ਤੇਲ ਪਾ ਰਹੇ ਹਾਂ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾਂ ਕਰਤਾਰ, ਫਾਹੀ ਸੁਰਤ ਮਲੂਕੀ ਵੇਸ, ਹਉਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾਂ ਕਰਤਾਰ। ਗੋਬਿੰਦ, ਹਮ ਐਸੇ ਅਪਰਾਧੀ, ਜਿਨ ਪ੍ਰਭ ਜੀ ਉਹ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜੈ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਮਾਈ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਈ। ਜਾਨ ਬੂਝ ਕੇ ਬਾਵਰੇ, ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ, ਨੈ ਗਰਬ ਨਿਵਾਰਿਓ। ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਗੁਰਬਾਣੀ ਵਿਚਾਰ, ਲੇਖ ਨੰਬਰ 41, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਭਾਗ ਚੌਥਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 8 ਲੇਖ ਲਿਖੇ ਹਨ। ਇਹ ਨਹੀਂ ਅਸੀਂ ਪੜ੍ਹ ਲਿਆ ਕਿ ਬਾਰਮੁਖੀ ਹੋਣਾ ਇਸ ਅੱਗ ਦਾ ਮੁੱਢਲਾ ਕਾਰਨ ਹੈ, ਪਰ ਕਿਹੜਾ ਔਗੁਣ ਹੈ ਜਿਹੜਾ ਇਸ ਅੱਗ ਵਿੱਚ ਸਭ ਤੋਂ ਜ਼ਿਆਦਾ ਤੇਲ ਦਾ ਕੰਮ ਕਰਦਾ ਹੈ, ਕਿਵੇਂ ਉਸ ਔਗੁਣ ਤੋਂ ਛੁਟਕਾਰਾ ਪਾ ਸਕਦੇ? ਸੋ ਹੋਰ ਵੀ ਇਸ ਤੋਂ ਇਲਾਵਾ ਸੂਖਮ ਵਿਚਾਰਾਂ इस आतिश दुनिया के सिरलेख हेठ लिखे पूरे लड़ी विच है। आप जी के चरणा च बेनती है, जिन्हों को लिखता नहीं हैं वह कृपा करके स्टाल तो प्राप्त करके इन्हों तो सेध लैके गुरबाणी अनुसार जीवन जी के असी अपनी सतगुर दियां खुशियां प्राप्त कर सकते हाँ जी।